ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 1426 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਵੈਰਾਗਮਈ ਸਲੋਕ ਕਥਾ ਦੇ ਭੋਗ ਦੇ ਸਮੇਂ ਦੇ ਸਲੋਕ ਹਨ। ਬੜੀ ਅਪਾਰ ਕਿਰਪਾ ਕੀਤੀ ਸਤਿਗੁਰੂ ਮਹਾਰਾਜ ਨੇ ਕਲਯੁਗ ਦੇ ਭਿਆਨਕ ਸਮੇਂ ਵਿੱਚ। ਧੰਨ ਗੁਰੂ ਨਾਨਕ ਸਾਹਿਬ ਨੇ, ਧੰਨ ਗੁਰੂ ਗੋਬਿੰਦ ਸਿੰਘ ਦਸਾਂ ਸਰੂਪਾਂ ਨੇ, ਗੁਰੂ ਗ੍ਰੰਥ ਸਾਹਿਬ ਨੇ ਆਪ ਮਿਹਰ ਭਰਿਆ ਹੱਥ ਰੱਖ ਕੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਇਹ ਕਥਾ ਆਪ ਨਿਰੰਕਾਰ ਜੀ ਨੇ ਕਰਵਾਈ ਹੈ। ਸੰਸਾਰ ਦੇ ਜੀਵਾਂ ਦਾ ਭਲਾ ਚਾਹੁੰਦੇ ਹਨ। ਨਾਨਕ ਦੁਖੀਆ ਸਭ ਸੰਸਾਰ ਮੰਨੈ ਨਾਉ ਸੋਏ ਜਣ ਜਾਏ। ਸੰਸਾਰ ਦੇ ਦੁੱਖਾਂ ਦੀ ਨਿਵਿਰਤੀ ਵਾਸਤੇ, ਦੁੱਖਾਂ ਅਤੇ ਕਲੇਸ਼ਾਂ ਨੂੰ ਦੂਰ ਕਰਨ ਲਈ ਸਤਿਗੁਰੂ ਮਹਾਰਾਜ ਨੇ ਪਾਵਨ ਪਵਿੱਤਰ ਇਹ ਕਥਾ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਆਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਆਪਣੇ ਮਨ ਪ੍ਰਤੀ ਉਚਾਰਨ ਕਰਦੇ ਹੋਏ ਉਪਦੇਸ਼, ਅਨੰਦਪੁਰ ਵਾਸੀ ਸਿੱਖ ਸੰਗਤਾਂ ਪ੍ਰਤੀ ਸਾਂਝਾ ਉਪਦੇਸ਼ ਚਿੱਠੀ ਦੇ ਰੂਪ ਵਿੱਚ ਘੱਲਦੇ ਹਨ, ਕਥਨ ਕਰਦੇ ਹਨ, ਦੁਨੀਆਂ ਦੇ ਸਾਰੇ ਲੋਕਾਂ ਨੂੰ ਦੱਸਦੇ ਹਨ ਕਿ ਸਭ ਲੋਕ ਸੁੱਖਾਂ ਨੂੰ ਚਾਹੁੰਦੇ ਨੇ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਸਤਿਗੁਰੂ ਮਹਾਰਾਜ ਦਾ ਕਥਨ ਹੈ ਕਿ ਸਰਬ ਸੁੱਖਾਂ ਦੀ ਖਾਣ ਇੱਕ ਗੋਬਿੰਦ ਪ੍ਰਭੂ ਪਰਮੇਸ਼ਰ ਹੈ, ਜਿਹਦੇ ਨਾਮ ਸਿਮਰਨ ਕਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਫਰਮਾਉਂਦੇ, ਹਲਤ ਸੁੱਖ, ਪਲਤ ਸੁੱਖ, ਨਿੱਤ ਸੁੱਖ ਸਿਮਰਨ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਠੈ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਗੁਰੂ ਸਾਹਿਬ ਜੀ ਇੱਥੇ ਆਪਣੇ ਆਪ ਨੂੰ ਸੰਬੋਧਨ ਕਰਕੇ ਆਪਣੇ ਮਨ ਦੇ ਰਾਹੀਂ ਉੱਤਮ ਵਕਤਾ ਹੋ ਕੇ ਆਪਾਂ ਨੂੰ ਉਪਦੇਸ਼ ਕਰਦੇ ਨੇ। ਉੱਤਮ ਵਕਤਾ, ਮੱਧਮ ਵਕਤਾ ਅਤੇ ਕਨਿਸ਼ਠ ਵਕਤਾ, ਤਿੰਨ ਪ੍ਰਕਾਰ ਦੇ ਵਕਤੇ ਹੁੰਦੇ ਨੇ। ਉੱਤਮ ਵਕਤਾ ਉਹਨੂੰ ਕਹਿੰਦੇ ਨੇ ਜੋ ਆਪਣੇ ਮਨ ਪ੍ਰਤੀ ਉਚਾਰਿਆ ਹੋਇਆ ਦੂਸਰਿਆਂ ਨੂੰ ਉਪਦੇਸ਼ ਦੇਣਾ ਕਰਦਾ। ਜਿਵੇਂ ਸਤਿਗੁਰੂ ਜੀ ਨੇ ਉਪਦੇਸ਼ ਕੀਤਾ, ਮਨ ਪਿਆਰਿਆ ਜੀ ਉਹ ਮਿੱਤਰਾ ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਜੀ ਮਿੱਤਰਾ ਹਰ ਨਿਭੈ ਤੇਰਾ ਨਾਲੇ। ਇੱਕ ਮੱਧਮ ਵਕਤਾ ਹੁੰਦਾ, ਉਹਨੂੰ ਕਹਿੰਦੇ ਮੱਧਮ ਵਕਤਾ ਜੋ ਕਿਸੇ ਦੇ ਪ੍ਰਥਾਏ ਉਚਾਰਨ ਕਰਦਾ। ਜਿਵੇਂ ਵਸਿਸ਼ਠ ਮਹਾਰਾਜ ਨੇ ਰਾਮ ਚੰਦਰ ਦਾ ਨਾਮ ਲੈ ਕੇ ਭਾਵ ਰਾਮ ਜੀ ਨੂੰ ਮੁੱਖ ਰੱਖ ਕੇ ਵਸਿਸ਼ਠ ਪੁਰਾਣ ਉਚਾਰਿਆ। ਸੋ ਕਨਿਸ਼ਠ ਵਕਤਾ ਉਹਨੂੰ ਕਹਿੰਦੇ ਜੋ ਕਿਸੇ ਦੇ ਨਾਂ ਸਮਝਣ ਕੇ ਤਾੜ ਕੇ ਉਪਦੇਸ਼ ਕਰਦਾ, ਜਿਵੇਂ ਮਹਾਰਾਜ ਨੇ ਕੀਤਾ, ਰੇ ਜੀ ਨਿਲੱਜ ਲਾਜ ਤੋਹੇ ਨਾਹੀਂ, ਹਰ ਤਾਜ ਕਾਤੂ ਕਾਹੂ ਕੇ ਜਾਏ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਵਕਤੇ, ਉੱਤਮ ਵਕਤੇ ਦਾ ਭਾਵ ਇਹ ਹੁੰਦਾ ਕਿ ਕਿਸੇ ਦਾ ਦਿਲ ਵੀ ਨਾ ਦੁਖੇ ਅਤੇ ਉਪਦੇਸ਼ ਵੀ ਦੇ ਦੀਏ। ਉੱਤਮ ਵਕਤਾ ਇਸ ਪ੍ਰਕਾਰ ਉਪਦੇਸ਼ ਕਰਦੇ ਹਨ ਸਤਿਗੁਰੂ ਮਹਾਰਾਜ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਤੋਂ ਉਪਦੇਸ਼ ਇਹ ਚਿੱਠੀ ਦੇ ਰੂਪ ਵਿੱਚ ਲਿਖ ਕੇ ਮਹਾਰਾਜ ਨੇ ਭੇਜਿਆ ਸੀ ਸ਼੍ਰੀ ਅਨੰਦਪੁਰ ਸਾਹਿਬ ਦੀ ਸੰਗਤ ਨੂੰ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਜਦੋਂ ਮਾਤਾ ਗੁਜਰੀ ਨਾਮ ਸੀ ਉਹਨਾਂ ਦਾ, ਦਸਵੇਂ ਪਾਤਸ਼ਾਹ ਦੀ ਪਰਖ ਵਾਸਤੇ ਇੱਕ ਸਲੋਕ ਭੇਜਿਆ ਸੀ। ਫਿਰ ਉਹਨਾਂ ਨੇ ਉਹਦੇ ਜਵਾਬ ਵਿੱਚ ਇੱਕ ਸਲੋਕ ਉੱਧਰੋਂ ਭੇਜਿਆ ਵਾਪਸ। ਫਿਰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਫਿਰ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਮਹਾਰਾਜ ਨੇ। ਕਿਉਂ ਪਿੰਜਰੇ ਦੇ ਵਿੱਚ ਬਹਿ ਕੇ ਮੰਨੋ ਇਹ ਸਲੋਕ ਜਾਂ ਜੇਲ੍ਹ ਦੇ ਵਿੱਚ ਉੱਥੇ ਦਿੱਲੀ, ਇਹ ਬੜੇ ਵਿਰਾਗਮਈ ਜਿਹੜੇ ਉਪਦੇਸ਼ ਉਚਾਰਨ ਕੀਤੇ ਹਨ ਸੰਗਤ ਦੇ ਭਲੇ ਵਾਸਤੇ ਹਨ। ਤੋ ਇਸ ਪ੍ਰਕਾਰ ਕਿ ਇਹ ਤਾਂ ਨਿਸ਼ਚੈ ਹੈ ਕਿ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਸਿਮਰਨ ਬੰਦਗੀ ਨਾਲ ਹੀ ਹੁੰਦੀ ਹੈ, ਪਰ ਇਹ ਨਾ ਸਮਝ ਮੂਰਖ ਬੰਦਾ ਜਿਹੜਾ ਹੈ ਸੰਸਾਰ ਦੇ ਧੰਦਿਆਂ 'ਚ ਲੱਗ ਕੇ ਆਪਣੇ ਜਨਮ ਨੂੰ ਬੇਅਰਥ ਗਵਾ ਰਿਹਾ। ਕਿਉਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ, ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ, ਓਂਕਾਰ ਜੋ ਕੇਵਲ ਇੱਕੋ ਇੱਕ ਹੈ, ਇੱਕ ਅਦਵੈਤ ਸੂਪ ਪਰਮਾਤਮਾ ਓਂਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦਾ ਜਿਹੜਾ ਪਾਤਰ ਹੁੰਦਾ ਉਸੇ ਨੂੰ ਉਹਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਦੀ ਕਿਰਪਾ ਨਾਲ ਓਂਕਾਰ ਦੇ ਵਿੱਚ ਅਭੇਦ ਹੁੰਦਾ ਜੀਵ। ਸਲੋਕ ਮਹੱਲਾ ਨਾਵਾਂ, ਸਲੋਕ ਮਹੱਲਾ ਨੌਂ ਜਾਂ ਨੌਵਾਂ ਨਹੀਂ ਪੜ੍ਹਨਾ। ਸੋ ਇਸ ਪ੍ਰਕਾਰ ਟਕਸਾਲੀ ਬੋਲੀ ਵਿੱਚ ਇਹਨੂੰ ਨਾਵਾਂ ਹੀ ਕਿਹਾ ਜਾਂਦਾ। ਕਈ ਕਹਿੰਦੇ ਨਾਵਾਂ ਅਰਥ ਪੈਸਿਆਂ ਦਾ ਹੁੰਦਾ, ਨਾਵਾਂ ਉਹ ਅਲੱਗ ਗੱਲ ਹੈ, ਪਰ ਇੱਥੇ ਨਾਵਾਂ ਬੋਲੀ ਜਿਹੜੀ ਹੈ ਟਕਸਾਲੀ ਬੋਲੀ ਲਈ ਗਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਤੀ ਉਪਦੇਸ਼ ਕਰਦੇ ਆਪਣੇ ਆਪ ਨੂੰ ਕਹਿੰਦੇ ਹੋਏ ਸਾਨੂੰ ਸਮਝਾ ਰਹੇ ਨੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜੀਵ, ਇਹ ਗੁਰਮੁਖਾ, ਇਹ ਪੁਰਸ਼ਾ, ਇਹ ਸੰਸਾਰ ਦੇ ਲੋਕੋ, ਤੁਸੀਂ ਆਪਣਾ ਜੀਵਨ ਜਿਹੜਾ ਸੀਗਾ ਜਨਮ ਐਵੇਂ ਆਕਾਰਥ ਬੇਅਰਥੀ ਗਵਾਤਾ। ਗੋਬਿੰਦ ਪਰਮੇਸ਼ਰ ਦੇ ਗੁਣ ਤੁਸੀਂ ਗਾਉਣਾ ਹੀ ਨਹੀਂ ਕੀਤੇ, ਤੁਹਾਨੂੰ ਮਨੁੱਖਾਂ ਦੇ ਹੀ ਮਿਲੀ ਸੀਗੀ ਭਈ ਪ੍ਰਾਪਤ ਮਾਨ ਉਪਦੇਹਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਈ ਕੇਵਲ ਨਾਮ, ਪਰ ਤੁਸੀਂ ਇਹਨੂੰ ਬੇਅਰਥੀ ਗਵਾਤਾ। ਕਹੋ ਨਾਨਕ ਹਰ ਭਜ ਮਨਾ ਜਿਹ ਵਿਧ ਜਲ ਕਉ ਮੀਨ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਰੂਪ ਹੋ ਕੇ ਉਪਦੇਸ਼ ਕਰਦੇ ਆ। ਸਤਿਗੁਰੂ ਕਥਨ ਕਰਦੇ ਆ, ਹੇ ਮੇਰੇ ਮਨਾ, ਅਥਵਾ ਆਪਣੇ ਆਪਣੇ ਮਨ ਨੂੰ ਸਮਝਾਉਂਦੇ ਹੋਇਆ ਸਾਰੇ ਕਹੋ, ਹੇ ਮੇਰਿਆ ਮਨਾ, ਹਰ ਭਜ ਮਨਾ, ਕਹੋ ਨਾਨਕ ਹਰ ਭਜ ਮਨਾ। ਕਿਸ ਤਰੀਕੇ ਨਾਲ ਭਜਨ ਕਰਨਾ ਮਹਾਰਾਜ ਜੀ? ਕਹਿੰਦੇ ਜਿਹ ਬਿਧ, ਤਾਂ ਦੱਦਾ ਇੱਥੇ ਧੱਦਾ ਲੱਗਿਆ ਹੋਇਆ ਸਿਹਾਰੀ ਆ, ਬਿਧ ਜਿਹ ਬਿਧ ਜਲ ਕੋ ਮੀਨ, ਜਿਸ ਤਰੀਕੇ ਨਾਲ ਇਹ ਮੇਰਿਆ ਮਨਾ ਜਿਹੜੀ ਮੱਛੀ ਆ ਉਹ ਜਲ ਦਾ ਜੀਵਨ ਦਾ ਸਹਾਰਾ ਬਣਾ ਕੇ ਰਹਿੰਦੀ ਹੈ, ਪਾਣੀ ਨੂੰ ਆਪਣਾ ਸਹਾਰਾ ਬਣਾ ਲੈਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਤਰੀਕੇ ਨਾਲ ਮੱਛੀ ਪਾਣੀ ਤੋਂ ਬਿਨਾਂ ਨਹੀਂ ਜਿਉਂ ਸਕਦੀ, ਮੀਨ ਪਕਰ ਫਾਂਕਿਓ ਔਰ ਕਾਂਟਿਓ ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਇਸ ਪ੍ਰਕਾਰ ਇਹ ਮੱਛੀ ਆਪਣੇ ਜੀਵਨ ਬਣਾ ਲੈਂਦੀ ਪਾਣੀ ਨੂੰ, ਤੂੰ ਵੀ ਇਸ ਪ੍ਰਕਾਰ ਪਰਮੇਸ਼ੁਰ ਦੇ ਨਾਮ ਨੂੰ ਆਪਣਾ ਜੀਵਨ ਬਣਾ ਲੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ। ਵਿਖਿਆ ਨ ਸਿਉਂ ਕਾਹੇ ਰਚਿਓ, ਨਿਮਖ ਨ ਹੋਹੇ ਉਦਾਸ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਾਉਂਦੇ ਹਨ ਸੱਚੇ ਪਾਤਸ਼ਾਹ ਕਿ ਭਾਈ ਤੂੰ ਵਿਸ਼ਿਆਂ ਵਿਕਾਰਾਂ ਵੀ ਕਾਹਦੇ ਵਾਸਤੇ ਇੰਨਾ ਰਚ ਮਿਚ ਗਿਆ, ਤਦਾਕਾਰ ਹੋ ਗਿਆ ਇਹਦੇ ਵਿੱਚ ਹੀ। ਇੱਕ ਵਾਰੀ ਤੂੰ ਵਿਸ਼ਿਆਂ ਦੇ ਵਿੱਚ ਲੱਗ ਕੇ ਗਰਕ ਹੋ ਗਿਆ, ਜੀਵਨ ਬਰਬਾਦ ਕਰ ਲਿਆ, ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ। ਤੂੰ ਇੱਕ ਪਲ ਵੀ ਇਹਨਾਂ ਵਿਸ਼ਿਆਂ ਵੱਲੋਂ ਕਦੇ ਉਪਰਾਮ ਨਹੀਂ ਤੇਰਾ ਮਨ ਹੁੰਦਾ, ਕਦੇ ਤਾਂ ਉਪਰਾਮ ਹੋ ਜਾਇਆ ਕਰ, ਕਦੇ ਤਾਂ ਵਿਰਾਗ 'ਚ ਆ ਜਾਇਆ ਕਰ ਕਿ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਹੈ, ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਨ ਹੇਤ ਜਗਦੀਸ਼ ਦਿਓ। ਮਹਾਰਾਜ ਨੇ ਸਰੀਰ ਆਪਾਂ ਨੂੰ ਬੰਦਗੀ ਲਈ ਦਿੱਤਾ, ਨਾ ਕਿ ਸੰਸਾਰ ਦੇ ਵਿੱਚ ਵਿਸ਼ੇ ਭੋਗਣ ਵਾਸਤੇ ਦਿੱਤਾ, ਨਾ ਕਿ ਖਾਣ ਪੀਣ ਨੂੰ ਦਿੱਤਾ। ਜਦੋਂ ਕਲਯੁੱਗ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ, ਉਹਨੇ ਕਿਹਾ ਸੀ ਮੈਂ ਦੋ ਕੰਮਾਂ 'ਚ ਦੁਨੀਆ ਨੂੰ ਲਾ ਦੂੰਗਾ, ਸਭ ਲੋਕ ਤੈਨੂੰ ਭੁੱਲ ਜਾਣਗੇ ਵਾਹਿਗੁਰੂ, ਮੈਂ ਸਾਰੀ ਦੁਨੀਆ ਦੇ ਕਰਮ ਧਰਮ ਧੰਦੇ ਜਿਹੜੇ ਨੇ ਧਾਰਮਿਕ ਕਾਰਜ ਜਿਹੜੇ ਨੇ ਇਹਨਾਂ ਤੋਂ ਦੁਨੀਆ ਨੂੰ ਹਟਾ ਦਿਆਂਗਾ ਦੋ ਕੰਮਾਂ 'ਚ, ਖਾਣ ਪੀਣ ਇੱਕ ਵਿਕਾਰਾਂ ਵਿੱਚ ਲਾ ਕੇ। ਜਿਹੜਾ ਬੰਦਾ ਵਿਕਾਰਾਂ ਤੋਂ ਅਤੇ ਖਾਣ ਪੀਣ ਤੋਂ ਰਹਿਤ ਹੋ ਜੂਗਾ ਉਹ ਵਿਰਾਗੀ ਹੋ ਜੂਗਾ। ਇਸੇ ਕਰਕੇ ਸੰਤ ਮਹਾਤਮਾ ਦੁਨਿਆਵੀ ਚੀਜ਼ਾਂ ਬਹੁਤੀਆਂ ਨਾ ਖਾਂਦੇ ਹੋਏ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ ਜਾਂਦੇ ਨੇ ਅਤੇ ਵਿਕਾਰਾਂ ਵਾਲੇ ਪਾਸਿਓਂ ਤਿਆਗ ਰੱਖਦੇ ਨੇ। ਇੱਕ ਖਾਣਾ ਪੀਣਾ, ਇੱਕ ਜਿਹੜਾ ਵਿਕਾਰ, ਇਹ ਦੋ ਚੀਜ਼ਾਂ ਮਨ ਨੂੰ ਚੰਚਲ ਕਰਦੀਆਂ ਨੇ। ਜੇ ਗੁਰਮੁਖ ਬਣਨਾ ਹੋਵੇ ਇਹਨਾਂ ਦੋਨਾਂ ਚੀਜ਼ਾਂ ਦਾ ਪਰੀ ਤਿਆਗ ਕਰਨਾ ਪੈਂਦਾ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਪਾਸ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇਹ ਮੇਰਿਆ ਮਨਾ, ਵਿਸ਼ਿਆਂ ਤੋਂ ਉੱਚਾ ਉੱਠ ਕੇ ਸਿਮਨ ਕਰ, ਫਿਰ ਤੇਰੇ ਗਲ ਦੇ 'ਚ ਜਮਾਂ ਦੀ ਫਾਹੀ ਨਹੀਂ ਪਵੇਗੀ। ਹੁਣ ਗੁਰੂ ਤੇਗ ਬਹਾਦਰ ਸਾਹਿਬ ਤਾਂ ਆਪ ਪਰਮੇਸ਼ਰ ਨੇ ਇਹ ਤਾਂ ਆਪਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਵੀ ਕਿਸੇ ਨੂੰ ਗੱਲ ਖੇਸ ਵੀ ਨਾ ਪਹੁੰਚੇ ਅਤੇ ਉਹ ਸਮਝ ਵੀ ਜਾਵੇ ਗੱਲ। ਉੱਤਮ ਵਕਤਾ ਹਮੇਸ਼ਾ ਐਂ ਬੋਲਦਾ ਹੁੰਦਾ, ਮੱਧਮ ਵਕਤਾ ਜਿਹੜਾ ਹੁੰਦਾ ਉਹ ਗੱਲ ਕਹਿ ਜਾਂਦਾ ਸਿੱਧੀ, ਕਨਿਸ਼ਟ ਵਕਤਾ ਤਾੜ ਕੇ ਗੱਲ ਕਹਿੰਦਾ। ਪਰ ਸਤਿਗੁਰੂ ਮਹਾਰਾਜ ਕਦੇ ਸਾਨੂੰ ਤਾੜਦੇ ਨਹੀਂ ਹਨ, ਕਿਉਂਕਿ ਉਹ ਪ੍ਰੇਮ ਨਾਲ ਜਿਵੇਂ ਨਿਆਣੇ ਨੂੰ ਸਮਝਾਈਦਾ, ਐਂ ਸਮਝਾਉਂਦੇ ਹੋਏ ਨਿਆਣੇ ਨੂੰ ਦੁੱਖ ਵੀ ਨਾ ਲੱਗੇ, ਟੁੱਟੇ ਵੀ ਨਾ, ਹਟੇ ਵੀ ਨਾ ਪਿੱਛੇ, ਆਪਣੇ ਆਪ ਨੂੰ ਕਹੀ ਜਾਂਦੇ ਸੱਚੇ ਪਾਤਸ਼ਾਹ ਤੁਹਾਡੇ 'ਚ ਤਾਂ ਵਿਕਾਰ ਹੀ ਹੈ ਨਹੀਂ ਗੇ, ਤੁਸੀਂ ਤਾਂ ਵਿਕਾਰਾਂ ਨੂੰ ਮਿਟਣ ਵਾਲੇ ਹੋ। ਪਰ ਮਹਾਰਾਜ ਕਹਿੰਦੇ ਕਲਯੁਗੀ ਜੀਵ ਹੈ ਭਾਈ, ਪੁਰਾਣਿਆਂ ਯੁੱਗਾਂ ਦੇ ਵਿੱਚ ਜੀਵ ਸੱਤ ਬਚਨ ਕਹਿੰਦੇ ਸੀ, ਮਨ ਨੂੰ ਜਿੰਨਾ ਮਰਜ਼ੀ ਤਾੜਨਾ ਹੋ ਜਾਂਦੀ ਸੀ, ਕਹਿੰਦੇ ਗੁਰੂ ਨੇ ਕਿਰਪਾ ਕੀਤੀ ਆ। ਉਹ ਕਹਿੰਦੇ ਸੀ ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਜੇ ਬਖਸ਼ੇ ਤਾਂ ਗੁਰ ਵਡਿਆਈ। ਇਹ ਕਲਯੁੱਗ ਦੇ ਜਿਹੜੇ ਜੀਵ ਹੈ ਇਹ ਗੁੱਸਾ ਕਰ ਜਾਂਦੇ ਭਾਈ, ਉਪਦੇਸ਼ ਦੇਣ ਲੱਗਿਆਂ ਮਾੜੀ ਝਿੜਕ ਵੀ ਨਹੀਂ ਖਾਂਦੇ, ਇਸ ਕਰਕੇ ਇਹਨਾਂ ਨੂੰ ਪਿਆਰ ਨਾਲ ਸਮਝਾਉਣਾ ਪੈਂਦਾ। ਤਰਨ ਆਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਇਹ ਤਰਨਾਪੋ ਪਾਠ ਨਹੀਂ ਕਰਨਾ, ਤਰਨਾਪੋ ਨਹੀਂ ਹੈਗਾ, ਤਰਨਾ ਹੁੰਦੀ ਜਵਾਨੀ, ਤਰਨ ਤੋਂ ਤਰਨਾ ਵਿੱਚ ਡੈਸ਼ ਦੇ ਕੇ ਥੋੜ੍ਹੀ ਜਿਹੀ ਤਰਨਾਪੋ, ਤਰਨਾਪੋ ਹੁੰਦੀ ਜਵਾਨੀ ਪੂਣਾ, ਐਵੇਂ ਹੀ ਨਿਕਲ ਗਿਆ ਖਾਮ ਖਾਈ ਖਾਂਦਿਆਂ ਪੀਂਦਿਆਂ ਵਿਸ਼ੇ ਵਿਕਾਰਾਂ 'ਚ ਹੀ। ਲਿਓ ਜਰਾ ਤਨ ਜੀਤ, ਜਰਾ ਹੁੰਦਾ ਬੁਢੇਪੇ ਨੇ ਤਨ ਸਰੀਰ ਨੂੰ ਜਿੱਤ ਲਿਆ। ਕਹੋ ਨਾਨਕ ਭਜ ਹਰ ਮਨਾ, ਔਧ ਜਾਤ ਹੈ ਬੀਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਦਾ ਨੌਵਾਂ ਸੂਪ ਕਥਨ ਕਰਦੇ ਨੇ, ਇਹ ਮੇਰਿਆ ਮਨਾ ਭਜਨ ਕਰ ਲੈ, ਭਜਨ ਕਰ ਲੈ, ਤੇਰੀ ਜ਼ਿੰਦਗੀ ਬਤੀਤ ਹੁੰਦੀ ਜਾਂਦੀ ਹੈ, ਔਧ ਜਾਤ ਹੈ ਬੀਤ। ਮਹਾਰਾਜ ਕਹਿੰਦੇ ਜਬ ਆਪ ਕੀ ਔਧ ਨਿਦਾਨ ਮਨੇ, ਅਤ ਹੀ ਰਣ ਮੈਂ ਤਬ ਜੂਝ ਮਰੋ। ਮਹਾਰਾਜ ਤਾਂ ਇਉਂ ਦਾਤਾਂ ਮੰਗਦੇ ਅਕਾਲ ਪੁਰਖ ਤੋਂ, ਇਹ ਲਾਲ ਚਹੋਂ ਗੁਣ ਪਾਓ ਚਰੋਂ। ਇਸ ਕਰਕੇ ਸਤਿਗੁਰੂ ਫਰਮਾਉਂਦੇ ਹਨ, ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਇਹ ਹਾਹੇ ਨੂੰ ਦਲੈਂਕੜੇ ਲੱਗੇ ਹੋਏ ਨੇ ਸਾਧ ਸੰਗਤ ਜੀ, ਪਹੁੰਚਿਓ ਪਾਠ ਨਹੀਂ ਕਰਨਾ, ਪਹੁੰਚਿਓ ਕਰਨਾ। ਕਾਲ ਪਹੁੰਚਿਓ ਆਨ, ਬਿਰਧ ਹੋ ਗਿਆ ਹਲੇ ਤੱਕ ਤੈਨੂੰ ਸੋਚਦਾ ਨਹੀਂ, ਸਿਰ 'ਤੇ ਮੌਤ ਆ ਕੇ ਖੜ ਗਈ ਤੇਰੇ, ਸਤਿਗੁਰੂ ਕਹਿੰਦੇ ਨੇ ਬੁਢੇਪਾ ਆ ਗਿਆ ਤੈਨੂੰ, ਨੈਨੋ ਨੀਰ ਬਹਿ ਤਨ ਕੀਨਾ ਭਏ ਕੇਸ ਦੁੱਧ ਬਾਨੀ। ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ। ਜਿਹਨੇ ਸਾਰੀ ਜ਼ਿੰਦਗੀ ਵਿਸ਼ਿਆਂ 'ਚ ਅਤੇ ਖਾਣ ਪੀਣ 'ਚ ਕੱਢ ਲਈ, ਉਹ ਝੱਲਾ ਨਹੀਂ ਤਾਂ ਹੋਰ ਕੀ ਹੈ। ਕਹਿੰਦੇ ਉਹ ਬੌਲਿਆ, ਉਹ ਛਦਾਈ ਹੋ ਗਿਆ ਤੂੰ ਭਾਈ, ਕਿਉਂ ਨਾ ਭਜੈ ਭਗਵਾਨ। ਉਹ ਹੁਣ ਤੂੰ ਭਗਵਾਨ ਦੀ ਭਜਨ ਕਿਉਂ ਨਹੀਂ ਕਰਦਾ ਪਰਮੇਸ਼ਰ ਦਾ ਭਾਈ। ਧਨ ਦਾਰਾ ਸੰਪਤ ਸਗਲ ਜਿਹਨੇ ਆਪਣੀ ਕਰ ਮਾਨ, ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹਨਾਂ ਨੂੰ ਤੂੰ ਆਪਣੀਆਂ ਕਰਕੇ ਜਾਣਦਾ, ਇਹ ਮੇਰੇ ਪੈਸੇ ਹੈ, ਧਨ ਦੌਲਤ ਪਦਾਰਥ ਹੈ, ਦਾਰਾ ਮੇਰੀ ਇਸਤਰੀ ਹੈ, ਇਹ ਸੰਪਤ ਜਿਹੜੇ ਪਦਾਰਥ ਨੇ ਮੇਰੇ ਪਾਸ, ਇਹ ਪੈਸਾ ਰੋਕੜੀ, ਇਹ ਮੇਰੇ ਧੀਆਂ ਪੁੱਤਰ ਹੈ, ਜਿਹਨਾਂ ਨੂੰ ਤੂੰ ਆਪਣੀ ਕਰਕੇ ਮੰਨਦਾ, ਸਤਿਗੁਰੂ ਨਾਨਕ ਦੇਵ ਜੀ ਕਥਨ ਕਰਦੇ ਆ ਤੇ ਜਾਨੀ ਹੈ। ਸੋ ਮਹਾਰਾਜ ਕਹਿੰਦੇ ਇਹ ਮੈਂ ਕੱਚ ਸੰਗੀ ਨਹੀਂ ਨਾਨਕ ਸਾਚੀ ਮਾਨ, ਸੱਚੀ ਕਹਿੰਦੇ ਮੰਨ ਲੈ ਮੇਰੀ ਗੱਲ, ਸੱਚੀ ਕਹਿਣਾ ਮੈਂ ਤੈਨੂੰ। ਜਿਵੇਂ ਕੋਈ ਬਹੁਲਾ ਹੀ ਬਹੁਤਾ ਹੀ ਹੇਤੂ ਆਪਾਂ ਨੂੰ ਕਹਿੰਦਾ, ਉਹ ਸੱਚੀ ਕਹਿਣਾ ਤੈਨੂੰ, ਮੈਂ ਉਹ ਗੱਲ 'ਚ ਜਿਹੜੀ ਚੀਜ਼ ਆ ਖਰਾਬ ਹੈ ਨਾ ਖਾਏ। ਸੱਚੇ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਇਹ ਗੁਰਸਿੱਖ ਸੱਚੀ ਕਹਿਣਾ, ਮੈਂ ਤੈਨੂੰ ਝੂਠ ਨਹੀਂ ਕਹਿੰਦਾ, ਇਹ ਤੇਰੇ ਨਾਲ ਨਹੀਂ ਜਾਣੇ ਹੈਗੇ, ਤੇਰੇ ਨਾਲ ਨਹੀਂ ਜਾਣੇ, ਇੰਨਾ ਪਿਆਰ ਨਾ ਲਾ ਇਹਨਾਂ, ਇਹਨਾਂ ਦੇ ਉੱਤੇ ਇੰਨਾ ਤੂੰ ਜ਼ੋਰ ਲਾਈ ਜਾਂਦਾ, ਅਖੀਰ ਨੂੰ ਜਦ ਜਾਏਗਾ ਦੁਨੀਆ 'ਚੋਂ, ਇਹਨਾਂ ਨੇ ਤੈਨੂੰ ਇੱਥੋਂ ਹੀ ਬਾਏ ਬਾਏ ਕਰ ਦੇਣੀ ਹੈ, ਮੁੱਕ ਜਾਣਾ ਤੇਰਾ ਕੰਮ ਇੱਥੋਂ ਹੀ, ਤੈਨੂੰ ਮੜੀਆਂ ਤੱਕ ਛੱਡ ਆਉਣਗੇ, ਬਾਅਦ ਦੇ ਵਿੱਚ ਤੈਨੂੰ ਕੱਖ ਨਹੀਂ ਪਤਾ ਲੱਗਣਾ ਵੀ ਕੀ ਕਰਾਂ ਹੁਣ ਮੈਂ, ਇਹਨਾਂ ਨੂੰ ਤੂੰ ਆਪਣਾ ਕਰਕੇ ਮੰਨੀ ਬੈਠਾ, ਇਹਨਾਂ ਨੂੰ ਆਪਣਾ ਨਾ ਮੰਨ। ਪਤ ਤੇ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ। ਜੋ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਹਨ, ਉਹ ਪ੍ਰਭੂ ਪਰਮੇਸ਼ਰ ਪਾਪੀਆਂ ਦੇ ਤਾਰਨ ਵਾਲਾ ਅਤੇ ਸੇਵਕਾਂ ਨੂੰ, ਸੇਵਕਾਂ ਡਰ ਨੂੰ ਦੂਰ ਕਰਨ ਵਾਲਾ ਹੈ। ਸੋ ਪਤਤ ਉਧਾਰਨਾ ਜੀ ਜੰਤ ਤਾਰਨਾ, ਵੇਦ ਉਚਾਰ ਨਹੀਂ ਅੰਤ ਪਾਇਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਉਹ ਪ੍ਰਭੂ ਨੂੰ ਜਾਣ ਵੀ ਅਤੇ ਆਪਣੇ ਅੰਗ ਸੰਗ ਅਨੁਭਵ ਵੀ ਕਰ। ਪਤਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ, ਕਹੋ ਨਾਨਕ ਤੇ ਜਾਨੀ ਹੈ, ਉਹਨੂੰ ਜਾਨਣਾ ਕਰ, ਸਦਾ ਬਸ ਤੁਮ ਸਾਥ, ਉਹ ਸਦਾ ਅੰਗ ਸੰਗੇ ਭੰਗੰਗ ਉੱਤੇ ਤੇਰੇ ਨਾਲ ਹੀ ਸਦਾ ਵੱਸਦਾ ਹੈ। ਜੈ ਜੈ ਪੇਖੋਂ ਤਹਿ ਹਜੂਰ, ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਤਨ ਤਨ ਜੇ ਤੋ ਕਹੋ ਦੀਓ, ਤਾਂ ਸਿਓ ਨੇ ਹੋ ਨਾ ਕੀਨ। ਉਹ ਦੇਖ ਭਾਈ ਜੀ ਨੇ ਤੈਨੂੰ ਤਨ ਦਿੱਤਾ, ਸੋ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਹਨੇ ਉਬਾਰਿਆ, ਬਾਰ ਵਿਵਸਥਾ ਤੁਝਾ ਪਿਆਰਾ, ਦੂਰ ਧਨ ਦਿੱਤਾ ਫਿਰ। ਜੇ ਤੋ ਕਹੋ ਦੀਨ, ਤਾਂ ਸਿਓ ਨੇਹੋ ਨਾ ਕੀਨ, ਤੋ ਤਨ ਨਾਲ ਤਾਂ ਨੇਹੋ ਕਰਦਾ, ਧਨ ਨਾਲ ਵੀ ਨੇਹੋ ਕਰਦਾ, ਰਿਸ਼ਤੇਦਾਰਾਂ ਨਾਲ ਪਿਆਰ ਕਰਦਾ, ਹੋਰ ਪਦਾਰਥਾਂ ਨਾਲ ਪਿਆਰ ਕਰਦਾ, ਦੇਖ ਲਾ ਤੂੰ ਰੱਬ ਨਾਲ ਪਿਆਰ ਨਹੀਂ ਕਰਦਾ ਭਾਈ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਪ੍ਰਕਾਰ ਇਹੜੇ ਜਿਹੜੇ ਪਾਠ ਹੋਣੇ, ਜਿਹੇ ਪਾਠ ਆਇਆ ਜਿਵੇਂ ਜੱਜੇ ਸਿਹਾਰੀ ਹਾ ਹਾ, ਕਈ ਇਹ ਪਾਠੀ ਪਾਠ ਕਰਦੇ, ਤਨ ਧਨ ਜਹਿ ਤੋ ਕਹੁ ਦੀਓ, ਜਹਿ ਪਾਠ ਕਰਦੇ ਹੋ, ਜਿਹ ਤੋ ਕਹੁ ਦੀਓ। ਕਹੋ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ। ਮਹਾਰਾਜ ਕਥਨ ਕਰਦੇ ਪਦਾਰਥਾਂ ਦੇ ਪਿੱਛੇ ਪਾਗਲ ਹੋਣ ਵਾਲੇ ਇਹ ਜੀਵ, ਹੁਣ ਤੂੰ ਦੀਨ ਮਨ ਹੋਇਆ ਕਿਉਂ ਡੋਲਦਾ ਫਿਰਦਾ, ਇਹ ਦੀਨ ਹੁਣ ਕਿਉਂ ਬੇਚੈਨ ਹੈ ਤੂੰ, ਦੀਨ ਹੁੰਦਾ ਧਰਮ, ਕਹਿੰਦੇ ਧਰਮ ਵਾਲੇ ਪਾਸਿਓ ਤੂੰ ਕਿਉਂ ਡੋਲਦਾ ਫਿਰਦਾ ਭਾਈ। ਤਨ ਤਨ ਸੰਪੈ ਸੁਖ ਦਿਓ, ਅਰਜੇ ਨੀਕੇ ਧਾਮ, ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਜਿਸ ਰਮੇ ਹੋਏ ਰਾਮ ਪਰਮੇਸ਼ਰ ਨੇ ਤੈਨੂੰ ਤਨ ਦਿੱਤਾ, ਧਨ ਦਿੱਤਾ, ਸੰਪੈ ਦਿੱਤੀ, ਦੌਲਤ ਪਦਾਰਥ ਦਿੱਤੇ ਨੇ, ਸੰਪਦਾ ਦਿੱਤੀ ਹੈ ਜਿਸ ਪਰਮਾਤਮਾ ਨੇ, ਸਾਰੇ ਸੁੱਖ ਦਿੱਤੇ ਨੇ, ਕਿ ਰਹਿਣ ਵਾਸਤੇ ਚੰਗੇ ਧਾਮ ਘਰ ਦਿੱਤੇ ਨੇ, ਫਿਰ ਕਹੋ ਨਾਨਕ ਸੁੰਦਰੇ ਮਨਾ, ਸਿਮਰਤ ਕਾਹੇ ਨਾ ਰਾਮ। ਉਹ ਇਹੋ ਜਿਹੇ ਵਾਹਿਗੁਰੂ ਨੂੰ, ਪਰਮਾਤਮਾ ਨੂੰ ਕਿਉਂ ਨਹੀਂ ਕੋਈ ਯਾਦ ਕਰਦਾ, ਜਿਸ ਪਰਮਾਤਮਾ ਤੈਨੂੰ ਸਾਰਾ ਕੁਝ ਦਿੱਤਾ ਹੈ। ਜੇ ਕੋਈ ਬੰਦਾ ਤੈਨੂੰ ਮਾੜੀ ਜਿਹੀ ਚੀਜ਼ ਦੇ ਦੇ, ਮਾੜੀ ਜਿਹੀ ਕੋਈ ਗਿਫਟ ਦੇ ਦੇ, ਸਾਰੀ ਜ਼ਿੰਦਗੀ ਉਹਨੂੰ ਭੁਲਾਉਂਦਾ ਨਹੀਂ ਤੂੰ, ਉਹ ਬੰਦੇ ਨੇ ਮੈਨੂੰ ਆਹ ਦਾਤ ਦਿੱਤੀ, ਉਹ ਬੰਦੇ ਨੇ ਮੈਨੂੰ ਆਹ ਗਿਫਟ ਦਿੱਤਾ। ਅਕਾਲ ਪੁਰਖ ਨੇ ਤੈਨੂੰ ਸਰੀਰ ਆਤਮਾ ਜੀਓ ਪਿੰਡ ਸਭ ਤੇਰੀ ਰਾਸ, ਘਰ ਘਾਟ ਬਾਲ ਬੱਚਾ, ਪਹਿਲਾਂ ਤੇਰੇ ਰਹਿਣ ਨੂੰ ਧਰਤੀ ਬਣਾਈ, ਧਰਤੀਆਂ ਬਣਾਈਆਂ, ਤਾਰੇ ਬਣਾਏ, ਸੁੰਦਰਤਾ ਬਣਾਈ ਪ੍ਰਿਥਵੀ ਦੀ, ਬਨਸਪਤੀ ਬਣਾਈ, ਸਮੁੰਦਰ ਬਣਾਏ, ਤੇਰੇ ਪੀਣ ਨੂੰ ਪਾਣੀ ਬਣਾਇਆ ਪਹਿਲਾਂ ਇੰਤਜ਼ਾਮ ਕਰਕੇ, ਫਿਰ ਕਿੰਨੇ ਕਰੋੜਾਂ ਸਾਲਾਂ ਬਾਅਦ ਮਨੁੱਖ ਨੂੰ ਧਰਤੀ 'ਤੇ ਜਨਮ ਦਿੱਤਾ। ਇਹ ਕੀ ਖਾਊਗਾ? ਉੱਥੇ ਕਣਕ ਬਣਾਈ, ਮੱਕੀ ਬਣਾਈ, ਚੌਲ ਬਣਾਏ, ਦਾਲਾਂ ਬਣਾਈਆਂ, ਡਰਾਈ ਫਰੂਟ ਬਣਾਏ, ਦੂਜੇ ਮੇਵੇ ਬਣਾਏ, ਕੇਲੇ ਸੇਬ ਸੰਤਰੇ ਬਣਾਏ, ਦੁੱਧ ਵਾਸਤੇ ਇੰਤਜ਼ਾਮ ਕੀਤਾ। ਇਹ ਵਿਚਾਰਾ ਰਹੂਗਾ ਕਿੱਥੇ? ਘਰ ਘਾਟ ਬਣਾਏ, ਕੱਪੜੇ ਪਾਉਣ ਨੂੰ ਦਿੱਤੇ। ਪਰ ਇੰਨਾ ਜਿਸ ਵਾਹਿਗੁਰੂ ਨੇ ਸੁੱਖ ਦਿੱਤਾ, ਕਹਿੰਦੇ ਉਹਨੂੰ ਇੱਕ ਵਾਰੀ ਵੀ ਵਾਹਿਗੁਰੂ ਨਹੀਂ ਕਹਿ ਸਕਦਾ, ਤੂੰ ਇੱਕ ਵਾਰੀ ਵੀ ਧੰਨਵਾਦ ਨਹੀਂ ਕਰ ਸਕਦਾ ਉਹਦਾ। ਉੱਠ ਕੇ ਸਵੇਰੇ ਸ਼ਾਮ ਦੁਪਹਿਰੇ ਧੰਨਵਾਦ ਹੀ ਕਰਦਿਆ ਕਰ ਉਹਦਾ।
ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿਨ ਕੋਏ।
ਮਹਾਰਾਜ ਜੀ ਕਹਿੰਦੇ ਸਾਰੇ ਸੁੱਖਾਂ ਦਾ ਦਾਤਾ ਕੌਣ ਹੈ? ਇੱਕ ਰਾਮ ਜੋ ਰਮਿਆ ਹੋਇਆ ਪਰਮੇਸ਼ਰ ਹੈ, ਦੂਸਰਾ ਤਾਂ ਨਹੀਂ ਕੋਈ ਹੈ। ਕਹਿੰਦਾ ਮੈਨੂੰ ਫਲਾਨੇ ਬੰਦੇ ਨੇ ਸੁੱਖ ਦਿੱਤਾ, ਉਹਦੇ ਵਿੱਚ ਕੌਣ ਬੈਠਾ? ਉਹਦੇ ਵਿੱਚ ਵੀ ਤਾਂ ਵਾਹਿਗੁਰੂ ਬਹਿ ਕੇ ਹੀ ਸੁੱਖ ਦਿੰਦਾ ਤੈਨੂੰ। ਜਿਹੜੀ ਚੀਜ਼ ਵਿੱਚ ਕੋਈ ਰਸ ਹੈ ਉਹ ਵੀ ਤਾਂ ਵਾਹਿਗੁਰੂ ਦਾ ਹੀ ਹੈ।
ਕਹੋ ਨਾਨਕ ਸੁਣ ਰੇ ਮਨਾ ਤੇ ਸਿਮਰਤ ਗਤ ਹੋਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਥਨ ਕਰਦੇ, ਮੇਰਿਆ ਮਨਾ ਸੁਣ, ਉਸ ਅਕਾਲ ਪੁਰਖ ਦਾ ਸਿਮਰਨ ਕਰਕੇ ਗਤ ਹੋਣੀ, ਤੇਰੀ ਕਲਿਆਣ ਹੋਣੀ ਹੈ। ਇਸ ਕਰਕੇ ਤੂੰ ਉਸ ਅਕਾਲ ਪੁਰਖ ਦਾ ਸਿਮਰਨ ਕਰਿਆ ਕਰ ਭਾਈ, ਬੰਦਗੀ ਕਰਿਆ ਕਰ, ਕਿਉਂਕਿ ਉਹਨੂੰ ਗਤ ਹੁੰਦੀ ਮੁਕਤੀ ਦੀ ਪ੍ਰਾਪਤੀ ਤੈਨੂੰ ਵਾਹਿਗੁਰੂ ਨੂੰ ਯਾਦ ਕਰਕੇ ਹੋਣੀ ਹੈ। ਮੁਕਤੀ ਵੀ ਚਾਹੀਦੀ ਹੈ, ਬੰਧਨ ਵੀ ਪਏ ਹੋਏ ਨੇ ਤੈਨੂੰ ਪਦਾਰਥਾਂ ਦੇ।
ਜਿਹ ਸਿਮਰਤ ਗਤ ਪਾਈ ਹੈ ਤੇ ਭਜ ਰੇ ਤੈ ਮੀਤ।
ਤੇ ਸਿਮਰਤ ਗਤ ਹੋਏ, ਜੇ ਸਿਮਰਤ ਗਤ ਪਾਈ ਹੈ, ਕਹਿੰਦੇ ਫਿਰ ਜਿਹਦੀ ਸਿਮਰਨ ਕਰਨੇ ਕਰਕੇ ਗਤ ਮੁਕਤੀ ਦੀ ਪ੍ਰਾਪਤੀ ਹੋਣੀ ਹੈ ਭਾਈ, ਉਹਦਾ ਭਜਨ ਕਰ, ਵਾਹਿਗੁਰੂ ਵਾਹਿਗੁਰੂ ਰਾਤ ਦਿਨ ਜਪਿਆ ਕਰ।
ਕਹੋ ਨਾਨਕ ਸੁਣ ਰੇ ਮਨਾ ਔਦ ਕਟਤ ਹੈ ਨੀਤ।
ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਉਂਦੇ ਆ, ਇਹ ਕਲਯੁਗੀ ਜੀਵੋ ਧਿਆਨ ਦਿਓ, ਉਹ ਭਾਈ ਉਮਰ ਘਟਦੀ ਜਾਂਦੀ ਹੈ। ਔਦ ਘਟਤ ਹੈ ਨੀਤ, ਛਿਨ ਛਿਨ ਔਦ ਬਿਹਾਤ ਹੈ, ਫੂਟੈ ਘਟ ਜਿਉਂ ਪਾਣੀ। ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ ਝੂਠੈ ਲਾਲ ਚਲਾਕ ਹੈ, ਮੈਂ ਮਰਨ ਪਛਾਨਾ।
ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ।
ਸੋ ਇਸ ਪ੍ਰਕਾਰ ਫਰਮਾਉਂਦੇ, ਸੁਗੜ ਤੇ ਸਿਆਣੇ ਸੱਜਣੋ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਰੀਰ ਪੰਜਾਂ ਤੱਤਾਂ ਦਾ ਬਣਾਇਆ ਹੋਇਆ।
ਜੇ ਤੇ ਉਪਜਿਓ ਨਾਨਕਾ, ਲੀਨ ਤਾਹੇ ਮਹਿਮਾਨ।
ਜਿਹਨਾਂ ਤੱਤਾਂ ਤੋਂ ਸਰੀਰ ਬਣਿਆ, ਅਖੀਰ ਜਦੋਂ ਮਰਨਾ ਹੈ, ਉਹਨਾਂ ਤੱਤਾਂ ਦੇ ਵਿੱਚ ਪਵਣ ਹੈ ਮਾਹੇ ਪਵਣ ਸਮਾਇਆ, ਜੋਤੀ ਮਾਹੇ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਗ ਨਹਾਰੇ ਕੀ ਕਵਨ ਤੇ। ਫਿਰ ਜੋਤ ਦੇ ਵਿੱਚ ਜੋਤ ਰਲ ਜਾਣੀ ਹੈ, ਮਿੱਟੀ 'ਚ ਮਿੱਟੀ ਮਿਲ ਜਾਣੀ ਹੈ, ਪਾਣੀ 'ਚ ਪਾਣੀ ਮਿਲ ਜਾਣਾ, ਸਾਰੇ ਤੱਤਾਂ 'ਚ ਤੱਤ ਰਲ ਜਾਣੇ ਨੇ, ਅਤੇ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਚਲੇ ਜਾਣਾ ਸਰੀਰ ਨੇ। ਇਹ ਜਿੰਨੇ ਵੀ ਸਰੀਰ ਬਣਾਏ, ਪੰਜਾਂ ਤੱਤਾਂ ਦੇ ਪੁਤਲੇ ਬਣਾਏ ਹੋਏ ਨੇ, ਇਹਨਾਂ ਦੇ ਵਿੱਚ ਕੀ ਹੈ, ਇਹ ਕਿਉਂ ਤੁਰੇ ਫਿਰਦੇ ਨੇ ਜੀ? ਮਿੱਟੀ ਦੇ ਜੇ ਬਣੇ ਹੋਏ ਪੰਜਾਂ ਤੱਤਾਂ ਦੇ।
ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ।
ਇਹ ਆਦਿ ਯੁੱਗਾਂ ਤੋਂ ਲੈ ਕੇ, ਆਦਿ ਯੁਗਾਂ ਸ਼ੁਰੂ ਤੋਂ ਲੈ ਕੇ ਜਦੇ ਸੰਸਾਰ ਬਣਿਆ, ਸੰਤ ਮਹਾਤਮਾ ਬ੍ਰਹਮ ਗਿਆਨੀ ਗੁਰੂ ਪਿਆਰੇ ਗੁਰੂ ਸਾਹਿਬ ਕਿਰਪਾ ਕਰਕੇ ਦੱਸੀ ਜਾਂਦੇ, ਪੁਕਾਰ ਪੁਕਾਰ ਕੇ, ਉੱਚੀ ਉੱਚੀ ਪੁਕਾਰ ਕੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਪੁੱਛੀਆਂ। ਮਹਾਰਾਜ ਕਹਿੰਦੇ ਘੱਟ ਘੱਟ ਮੈਂ ਹਰ ਜੂ ਬਸੈ, ਜਿਹੜੇ ਪੰਜਾਂ ਤੱਤਾਂ ਦਾ ਇਹ ਸਰੀਰ ਬਣਾਇਆ ਹੋਇਆ ਅਕਾਲ ਪੁਰਖ ਵਾਹਿਗੁਰੂ ਨੇ, ਉਹ ਹਰੇਕ ਸਰੀਰ ਦੇ ਵਿੱਚ ਆਪ ਬੈਠਾ, ਅੰਦਰ ਜੋਤ ਸਮਾਈ ਹੋਈ ਹੈ, ਅਤੇ ਉਹ ਜੋਤ ਨੂੰ ਦੇਖਣਾ, ਉਹ ਜੋਤ ਨੂੰ ਮਿਲਣਾ। ਆਪਾਂ ਸਰੀਰ ਦੀ ਪ੍ਰਵਿਸ਼ਤਾ ਕਰਦੇ ਰਹਿੰਦੇ ਹਾਂ, ਪਰ ਕਦੇ ਜੋਤ ਵੱਲ ਧਿਆਨ ਨਹੀਂ ਦਿੱਤਾ। ਜਦੋਂ ਜੋਤੀ ਦੇ ਨਾਲ ਜੋਤ ਮਿਲੀ ਤਾਂ ਆਪਣੀ ਕਲਿਆਣ ਹੋਣੀ ਜੀਵਨ ਦੀ। ਮਹਾਰਾਜ ਜੋਤ ਕਿਵੇਂ ਮਿਲੇ ਸਾਨੂੰ?
ਕਹੋ ਨਾਨਕ ਤੇ ਭਜ ਮਨਾ, ਭਾਵ ਨਿਧ ਉੱਤਰ ਹੈ ਪਾਰ।
ਭਾਵ ਨਿਧ ਜਿਹੜਾ ਸੰਸਾਰ ਹੈ, ਔਖਾ ਤਰਨ ਵਾਲਾ, ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ, ਉਹਦਾ ਭਜਨ ਕਰਿਆ ਕਰ, ਫਿਰ ਤੂੰ ਸੰਸਾਰ ਸਾਗਰ 'ਚੋਂ ਪਾਰ ਹੋ ਜਾਏਗਾ। ਗ੍ਰਿਸਤ ਦੇ ਕਾਰਜ ਵੀ ਕਰਿਆ ਕਰ, ਆਪਣੇ ਕੰਮ ਕਾਰ ਕਰਕੇ ਦਸਵੰਧ ਵੀ ਕੱਢਿਆ ਕਰ, ਇਹਦੇ ਨਾਲ ਨਾਲ ਬੰਦਗੀ ਵੀ ਕਰਿਆ ਕਰ, ਹਿਰਦੇ 'ਚ ਵਾਹਿਗੁਰੂ ਕਰੀ ਜਾਇਆ ਕਰ, ਕੰਮ ਕਰਦਿਆਂ, ਬੈਠਦਿਆਂ, ਉੱਠਦਿਆਂ, ਸੁੱਤਿਆਂ, ਜਾਗਦਿਆਂ, ਹਰ ਵਕਤ ਵਾਹਿਗੁਰੂ ਕਰੀ ਜਾ, ਨਾਲ ਆਪਣਾ ਸਿਮਰਨ ਵੀ ਕਰੀ ਜਾ, ਕੰਮ ਕਾਰ ਵੀ ਕਰੀ ਜਾ, ਧਿਆਨ ਇੱਧਰ ਲਾ ਕੇ ਰੱਖ ਪਰਮਾਤਮਾ ਵੱਲ, ਨਾਲ ਇਹਦਾ ਧੰਨਵਾਦ ਵੀ ਕਰੀ ਜਾ। ਤੇਰਾ ਦਿੱਤਾ ਖਾਵਣਾ ਤੂੰ ਦਾਤਾ, ਦਾਤਾਰ ਤੇਰਾ ਦਿੱਤਾ ਖਾਵਣਾ, ਤੂੰ ਹੀ ਦੇਣ ਵਾਲਾ ਸੱਚੇ ਪਾਤਸ਼ਾਹ, ਸਾਰੀਆਂ ਤੇਰੀਆਂ ਦਾਤਾਂ ਨੇ।
ਸੁੱਖ ਦੁੱਖ ਜਿਹ ਪਰ ਸਹਿ ਨਹੀਂ, ਲੋਭ ਮੋਹ ਅਭਿਮਾਨ।
ਮਹਾਰਾਜ ਕਹਿੰਦੇ ਜਿਹਨੂੰ ਸੁੱਖ ਅਤੇ ਦੁੱਖ ਸਪਰਸ਼ ਹੀ ਨਹੀਂ ਕਰਦੇ, ਛੋਹਦੇ ਤੱਕ ਨਹੀਂ, ਲੋਭ ਨਹੀਂ, ਜਿਹਦੇ ਮਨ ਦੇ ਵਿੱਚ ਮੋਹ ਨਹੀਂ, ਜਿਹਦੇ ਮਨ ਦੇ ਵਿੱਚ ਅਭ ਹਿਰਦੇ ਦਾ ਮਾਣ ਨਹੀਂ, ਹੰਕਾਰ ਨਹੀਂ, ਜਿਹੜੇ ਬੰਦੇ ਦੇ ਹਿਰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ, ਸੁੱਖ ਸੁਨੇਵਾ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ, ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ। ਸਤਿਗੁਰੂ ਮਹਾਰਾਜ ਕਰੇ ਮੇਰਿਆ ਮਨਾ ਸੁਣਨਾ ਕਰ, ਹੇ ਜੀਵ ਸੁਣਨਾ ਕਰ, ਉਹ ਭਗਵਾਨ ਦੀ ਮੂਰਤੀ ਹੁੰਦਾ ਬੰਦਾ, ਉਹ ਬੰਦਾ ਭਗਵਾਨ ਸਰੂਪ ਹੀ ਹੁੰਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋ ਇਸ ਕਰਕੇ ਤੈਨੂੰ ਸਮਝਾਉਂਦੇ ਹਾਂ ਭਾਈ ਕਿ ਜਿਹੜਾ ਭਗਵਾਨ ਦਾ ਰੂਪ ਹੈ ਉਹ ਬੰਦਾ ਜਿਹਦੇ ਮਨ ਦੇ ਅੰਦਰ ਨਾ ਸੁੱਖ ਦੀ ਗੱਲ, ਨਾ ਕੋਈ ਦੁੱਖ ਦੀ ਗੱਲ, ਨਾ ਕੋਈ ਲੋਭ ਹੈ, ਨਾ ਮੋਹ ਹੈ, ਨਾ ਅਭਿਮਾਨ ਹੈ, ਕਾਮ ਕ੍ਰੋਧ ਸਾਰੀਆਂ ਚੀਜ਼ਾਂ ਉਹਦੇ ਅੰਦਰ ਹੈ ਹੀ ਨਹੀਂ। ਦਸਵੇਂ ਪਾਤਸ਼ਾਹ ਮਹਾਰਾਜ ਨੇ ਬੜਾ ਸੋਹਣਾ ਬਚਨ ਫਰਮਾਇਆ ਕਿ ਜਿਹੜੇ ਜੀਵ ਦੇ ਅੰਦਰ ਇਹ ਸਾਰੀਆਂ ਚੀਜ਼ਾਂ, ਰੇ ਮਨ ਐਸੋ ਕਰ ਸੁਨਿਆਸਾ, ਬਨ ਸੇ ਸਦਨ ਸਦਾ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਦਕਿ ਜਟਾ ਜੋਕ ਮੱਜਨ ਨੇਮ ਕੇ ਨਖਲ ਮਿਟਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਭੂਤ ਲਗਾਓ, ਅਲ ਪਹਾੜ ਸੁਲਪਸੀ ਨਿੰਦਰਾ ਦਇਆ ਸ਼ਮਾ ਪੰਪ੍ਰੀਤ ਸੀਲ ਸੰਤੋਖ ਸਤਨ ਵਹਿਬੋ ਹਵੈਬੋ ਤ੍ਰਿਗੁਣਾਤੀਤ, ਕਾਮ ਕ੍ਰੋਧ ਹੰਕਾਰ ਲੋਭ ਹਟ ਮੋਹ ਨਾ ਮਨ ਸਿਓ ਲਾਵੈ, ਤਬ ਹੀ ਆਤਮ ਤੱਕ ਕੋ ਦਰਸੇ ਪਰਮ ਪੁਰਖ ਕਹਿ ਪਾਵੈ। ਉਹ ਪਰਮੇਸ਼ੁਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੇ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਜਿਹੜਾ ਰੱਬ ਦਾ ਪਿਆਰਾ ਬਣ ਜਾਂਦਾ ਉਹਦੇ ਅੰਦਰ ਵੀ ਫਿਰ ਕੁਛ ਨਹੀਂ ਹੈ, ਉਹ ਵੀ ਅੰਦਰੋਂ ਬਿਲਕੁਲ ਸ਼ੁੱਧ ਸਰੂਪ ਹੈ, ਪਰਮਾਤਮਾ ਦਾ ਰੂਪ ਹੈ। ਪਰਮਾਤਮਾ ਦਾ ਰੂਪ ਬ੍ਰਹਮ ਗਿਆਨੀ ਨੂੰ ਜਾਣ ਕੇ ਇਹ ਵਾਹਿਗੁਰੂ ਆਪ ਹੈ ਨਮਸਕਾਰ ਕਰ, ਬ੍ਰਹਮ ਗਿਆਨੀ ਨੂੰ ਪਰਮਾਤਮਾ ਰੂਪ ਜਾਣ ਕੇ ਨਮਸਕਾਰ ਕਰ। ਉਸਤਤ ਨਿੰਦਿਆ ਨਾਹੇ ਜਿਹੇ ਕੰਚਨ ਲੋਹ ਸਮਾਨ। ਉਹ ਜਿਹੜੀ ਭਗਵਾਨ ਮੂਰਤੀ ਸਰੂਪ ਬੰਦਾ ਹੈ, ਨਾ ਤਾਂ ਉਹਦੇ ਮਨ 'ਚ ਆਪਣੀ ਉਸਤਤ, ਨਾ ਦੂਜੇ ਦੀ ਉਸਤਤ, ਸਿਰਫ ਇਹਨਾਂ ਗੱਲਾਂ 'ਚੋਂ ਬਾਹਰ ਹੀ ਹੋ ਜਾਂਦਾ, ਨਾ ਕਿਸੇ ਦੀ ਨਿੰਦਿਆ, ਨਾ ਚੁਗਲੀ, ਨਾ ਨਿੰਦਿਆ ਸੁਣਦਾ। ਅਤੇ ਕੰਚਨ ਹੁੰਦਾ ਲੋਹ, ਜਿਹੜਾ ਸੋਨਾ ਅਤੇ ਲੋਹਾ ਇੱਕੋ ਹੀ ਸਮਾਨ ਹੈ। ਨੌਵੇਂ ਪਾਤਸ਼ਾਹ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਨਸਾਰਾ ਜੀ। ਸਤਿਗੁਰੂ ਮਹਾਰਾਜ ਜਿਵੇਂ ਫਰਮਾਇਆ ਸੋਲਠ ਰਾਗ ਦੇ ਵਿੱਚ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਨ ਹੈ, ਸੁੱਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਹੈ ਰਹਾਓ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤੇ ਆਗਿਆ ਜਗ ਤੇ ਰਹਿ ਨਿਰਾਸਾ, ਕਾਮ ਕਰੋ ਜੇ ਪਰਸੈ ਨਾਹਮ ਤੇ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਨ। ਸੋ ਇਸ ਕਰਕੇ ਮਹਾਰਾਜ ਫਰਮਾਉਂਦੇ ਹਨ, ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ, ਹੇ ਸੁਣੋ, ਹੇ ਮੇਰਿਆ ਮਨਾ ਸੁਣ, ਅਥਵਾ ਹੇ ਜੀਵ ਸੁਣ ਨਾ ਕਰ। ਉਹ ਜਿਹੜਾ ਜੀਵ ਹੈ ਨਾ ਉਹ ਬੰਧਨ ਮੁਕਤ ਹੈ, ਉਹ ਗੁਰੂ ਪਿਆਰਾ। ਮਹਾਰਾਜ ਜੀ ਹੋਰ ਉਹਦੇ ਕੀ ਗੁਣ ਹਨ ਜੀ? ਹਰਖ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ। ਮਹਾਰਾਜ ਕਹਿੰਦੇ ਉਹ ਗੁਰੂ ਪਿਆਰੇ ਨੂੰ ਦੇਖ ਪਾਈ, ਨਾ ਤਾਂ ਆਏ ਪਦਾਰਥ ਦੀ ਖੁਸ਼ੀ, ਨਾ ਗਏ ਪਦਾਰਥ ਦਾ ਸੋਗ ਹੁੰਦਾ। ਉਦੋਂ ਕੋਈ ਬੈਰੀ ਨਹੀਂ, ਕੋਈ ਮਿੱਤਰ ਨਹੀਂ, ਸਾਰੇ ਇੱਕ ਸਮਾਨ ਹੈ, ਸਾਰੇ ਹੀ ਇੱਕ ਸਮਾਨ ਹੈ। 84 ਲੱਖ ਜੂਨ ਹੈ, ਦੇਵੀ ਦੇਵਤੇ ਆ, ਤਾਰੇ ਚੰਦਰਮੈ, ਉਹ ਇਹ ਨਹੀਂ ਦੇਖਦਾ, ਉਹਨੂੰ ਇਹ ਬੈਰ ਭਾਵ ਹੀ ਮਿਟ ਜਾਂਦਾ। ਉਹ ਕਹਿੰਦਾ ਸਾਰੇ ਇੱਕ ਜੋਤ ਬਿਰਾਜਮਾਨ। ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਉਂਦੇ ਮੇਰਿਆ ਮਨਾ ਸੁਣ, ਉਹ ਬੰਦੇ ਨੂੰ ਤੂੰ ਜਾਣ ਬੰਧਨ ਮੁਕਤ ਹੈ, ਉਹਦੇ ਨਾਲ ਮਿਲ ਜਾ, ਤੂੰ ਵੀ ਮੁਕਤ ਹੋ ਜਾਏਗਾ ਭਾਈ। ਜਿਹਦੇ ਕੋਲ ਬੈਠੇਗਾ ਉਹਦੀਆਂ ਦੇਖ ਗੁਰਮੁਖ ਦੇ ਲੱਛਣ ਕਿੰਨੇ ਸੋਹਣੇ ਨੇ, ਜਿਹੜੀ ਇਹੋ ਜਿਹੀ ਬਿਰਤੀ ਹੁੰਦੀ ਹੈ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਤਿਆਨ। ਉਹ ਕਿਸੇ ਨੂੰ ਡਰ ਨਹੀਂ ਦਿੰਦਾ, ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨ ਤਿਆਨ, ਨਾ ਹੀ ਉਹ ਕਿਸੇ ਦਾ ਡਰ ਮੰਨਦਾ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰਨ ਲੱਗੇ ਆ, ਮਹਾਰਾਜ ਨੇ ਉਦੋਂ ਇਹ ਬਚਨ ਕਹੇ ਸੀਗੇ, ਭੈ ਕਾਹੂ ਕਉ ਦੇਤ ਨਹਿ। ਕਹਿੰਦੇ ਹੁਣ ਵੀ ਡਰ ਜਾਓ, ਹੁਣ ਵੀ ਤੁਹਾਨੂੰ ਸ਼ਹੀਦ ਕਰ ਦਿਆਂਗੇ, ਹੁਣ ਵੀ ਮੰਨ ਜਾਓ, ਹੁਣ ਵੀ ਤੁਰਕ ਬਣ ਜਾਓ। ਮਹਾਰਾਜ ਕਹਿੰਦੇ ਨਾ ਡਰੀਏ ਨਾ ਡਰਾਈਏ। ਇਸ ਕਰਕੇ ਸਤਿਗੁਰੂ ਕਹਿੰਦੇ ਇਹ ਬ੍ਰਹਮ ਗਿਆਨੀ ਦੀ ਅਵਸਥਾ, ਸੱਚੇ ਪਾਤਸ਼ਾਹ ਤੁਹਾਡੀ ਆਪਣੀ ਅਵਸਥਾ ਹੈ। ਜਿਵੇਂ ਪੰਜਵੇਂ ਪਾਤਸ਼ਾਹ ਨੇ ਬ੍ਰਹਮ ਗਿਆਨੀ ਦੀ ਅਵਸਥਾ ਲਿਖੀ ਹੈ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ, ਇਸ ਪ੍ਰਕਾਰ ਇਹ ਅਵਸਥਾ ਉਹੀ ਕਥਨ ਕਰ ਰਹੇ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ। ਉਹ ਵੀ ਤੱਤੀਆਂ ਤਵੀਆਂ 'ਤੇ ਬਹਿ ਕੇ ਉਹਨੇ ਭਾਣਾ ਮੰਨ ਕੇ ਦਿਖਾਇਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਸੀਸ ਦੇਣ ਲੱਗਿਆਂ ਵੀ ਕਹਿਤਾ, ਅਸੀਂ ਨਹੀਂ ਨਰੰਗਿਆ ਤੇਰਾ ਡਰ ਮੰਨਣਾ, ਨਾ ਅਸੀਂ ਤੈਨੂੰ ਡਰਦੇ, ਅਸੀਂ ਤਾਂ ਕਰਤਾਰ ਤੋਂ ਡਰਦੇ ਹਾਂ, ਤੂੰ ਵੀ ਡਰ ਕਰਤਾਰ ਤੋਂ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਹੇ ਮੇਰਾ ਮਨਾ ਸੁਣ, ਹੇ ਜੀਵ ਸੁਣ, ਉਹ ਪੁਰਸ਼ ਗਿਆਨੀ ਹੈ, ਬ੍ਰਹਮ ਗਿਆਨੀ ਉਹ ਹੈ ਅਸਲੀ, ਜਿਹਦੇ ਮਨ 'ਚ ਨਾ ਡਰਨਾ ਨਾ ਡਰਾਉਣਾ, ਨਾ ਉਸਤਤ ਨਾ ਨਿੰਦਿਆ, ਨਾ ਉਹਦੇ ਮਨ 'ਚ ਹਰਖ ਨਾ ਸੋਗ, ਨਾ ਬੈਰੀ ਨਾ ਮਿੱਤਰ, ਨਾ ਸੁੱਖ ਨਾ ਦੁੱਖ, ਨਾ ਲੋਭ ਨਾ ਅਭਿਮਾਨ, ਉਹ ਭਗਵਾਨ ਦੀ ਮੂਰਤੀ ਜਾਣੋ ਰੱਬ ਦੇ ਪਿਆਰੇ ਨੂੰ, ਰੱਬ ਜਿਉਂਦੇ ਜੀ ਤੈਨੂੰ ਮਿਲ ਗਿਆ, ਤੈਨੂੰ ਪਛਾਣ ਨਾ ਆਈ। ਕਹਿੰਦੇ ਰੱਬ ਕਿਸੇ ਰੂਪ 'ਚ ਮਿਲਦਾ ਤਾਂ ਬ੍ਰਹਮ ਗਿਆਨ ਦੇ ਰੂਪ 'ਚ ਮਿਲਦਾ ਜੀਵ ਨੂੰ। ਫਿਰ ਦੇਖ ਉਹਦੇ ਲੱਛਣ, ਜੇ ਵਿਖੇ ਆ ਸਗਲੀ ਤਜੇ ਲੀਓ ਭੇਖ ਬੈਰਾਗ, ਜਿਹਨੇ ਸਾਰੀ ਵਿਖਿਆ ਮਾਇਆ ਹੀ ਛੱਡ ਦਿੱਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਾਬੇ ਬਕਾਲੇ ਤੋਂ ਸਾਰਾ ਕੁਝ ਲੁੱਟ ਕੇ ਲੈ ਗਏ। ਧੀਰ ਮੱਲ ਹੋਣੀ ਸ਼ੀਹੇ ਮਸੰਦ ਨੇ ਗੋਲੀ ਚਲਾਈ ਸੀ ਜਦ, ਫਿਰ ਮੱਖਣ ਸ਼ਾਹ ਸਾਰਾ ਕੁਛ ਮੋੜ ਲਿਆ। ਕਹਿੰਦੇ ਮੱਖਣ ਸ਼ਾਹ ਆਪਾਂ ਇਹ ਕੀ ਕਰਨਾ ਹੈ, ਇਹ ਗੰਦਗੀ ਕੀ ਕਰਨੀ ਹੈ, ਜਾਂ ਮੋੜਿਆ ਸਾਰੀਆਂ ਚੀਜ਼ਾਂ। ਸੋ ਇਸ ਕਰਕੇ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖ ਲਿਆ ਸੀ ਉਦੋਂ, ਪਰ ਉਹ ਵੀ ਮੋੜ ਦਿੱਤਾ ਇਸ ਨੂੰ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੀ ਅਵਸਥਾ ਬਣਾ ਕੇ ਦਿਖਾਈ ਹੈ। ਜੇ ਵਿਖਿਆ ਸਗਲੀ ਪੈ ਜੀ, ਜਿਹਨੇ ਵਿਖਿਆ ਮਾਇਆ ਜ਼ਹਿਰ ਸਾਰੇ ਵਿਸ਼ੇ ਵਿਕਾਰ ਛੱਡ ਦਿੱਤੇ ਆ, ਇੱਕ ਬਰਾਗੀ ਭੇਖ ਲੈ ਲਿਆ ਸੱਚਮੁੱਚ ਸਰੀਰ ਦਾ। ਇੱਕ ਤਾਂ ਉਹਦਾ ਬਰਾਗੀ ਭੇਖ ਕੱਪੜਿਆਂ ਵਾਲਾ, ਕੱਪੜਿਆਂ ਵਾਲਾ ਬਰਾਗੀ ਤਾਂ ਕਦੇ ਡੋਲ ਵੀ ਸਕਦਾ, ਪਰ ਜਿਹਨੇ ਆਪਣੇ ਮਨ ਦੇ ਅੰਦਰ ਹੀ ਬਰਾਗ ਧਾਰਨ ਕਰ ਲਿਆ ਉਹ ਕਦੇ ਡੋਲ ਨਹੀਂ ਸਕਦਾ। ਭਾਈ ਮਤੀ ਦਾਸ ਨੇ ਸੀਸ 'ਤੇ ਆਰਾ ਚਲਵਾ ਲਿਆ, ਸਾਹ ਸੰਗਤ ਡੋਲੇ ਨਹੀਂ ਹਨ, ਬਰਾਗ ਦਾ ਭੇਖ ਆ ਉਹਨਾਂ ਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਰਾਗ ਦਾ ਭੇਖ ਹੈ। ਧੰਨ ਭਾਈ ਦਿਆਲਾ ਜੀ, ਧੰਨ ਭਾਈ ਮਤੀ ਦਾਸ ਜੀ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਉਹ ਬੰਦੇ ਦੇ ਮੱਥੇ ਦੇ ਬਹੁਤ ਵੱਡੇ ਭਾਗ ਨੇ, ਜਿਨ੍ਹਾਂ ਨੂੰ ਐਸੇ ਸਤਿਗੁਰ ਸੱਚੇ ਪਾਤਸ਼ਾਹ ਮਿਲੇ ਨੇ, ਜਿਨ੍ਹਾਂ ਨੂੰ ਇਹੋ ਜਿਹੇ ਬ੍ਰਹਮ ਗਿਆਨੀ ਮਿਲੇ ਨੇ, ਜਿਨ੍ਹਾਂ ਦੀ ਗੁਰਮੁਖਾਂ ਦੀ ਇਹੋ ਜਿਹੀ ਅਵਸਥਾ ਬਣੀ ਹੈ, ਉਹਨਾਂ ਦੇ ਮੱਥੇ ਦੇ ਬਹੁਤ ਵੱਡੇ ਭਾਗ ਨੇ। ਅੰਤਰੀ ਬਰਾਗ ਨੂੰ ਧਾਰਨ ਕਰਨ ਵਾਲਾ ਬਰਾਗੀ ਆ, ਉਹਦੇ ਚੰਗੇ ਭਾਗ ਹਨ।